एक ओंकार सतनाम करता पुरुष निरभो निरवैर कालमूर्त अजोनी सैभं गुरु प्रसाद।
गुरु रूप सत्संग जीओ पते प्रवान करने वाहेगुरु जी का खालसा वाहेगुरु जी की फतह। मनुख एक ऐसा जन्म है सहजे सहजे मनुख कई तरह की होर जिंदगी नो जन्म देंदा है। मनुख दे अंदरों ही समाज का जन्म होया, मनुख दे अंदरों ही राजनीति का जन्म होया, मनुख दे अंदरों ही धर्म का जन्म होया। समाजिक जीवन नो जन्म देता है मनुख ने, राजनैतिक जीवन नो जन्म देता है मनुख ने, और धार्मिक जीवन नो जन्म देता है मनुख ने। मनुख का जन्म होया फिर मनुख ने समाज नो जन्म देता है, मनुख ने राजनीति नो जन्म देता है, मनुख ने धर्म नो जन्म देता है। राजनीति ते समाज नूं इस वक्त ना लई क्योंकि आपां धार्मिक मंदिर दे च बैठे हां ते महान धर्म दे सागर धर्म दे केंद्र धन गुरु हर राय साहब जी महाराज दा प्रकाश उत्सव मना रहे हैं। इस वास्ते गल ते धर्म दी करांगे। जिन्हां कोल धार्मिक जीवन है वह कोई करोड़ां च इक कद नहीं, हजारां च सैकड़ियां च इक कद नहीं। जन नानक कोटन में किन्हो गुरमुख होए पहचान, कोटन में नानक को नारायण जय जी। गुरु ते एक बार बस करोड़ा बस कोई एक कद नारायण जिस दे चेते दे चे, नारायण जिदी समझ दे चे। गुरुद्वारे बैठा है गुरु की गोद च बैठा है, कुछ भी नहीं पता है मेरा गुरु है, ना गुरु की अजमत का पता, ना गुरु की महानता का पता, ना गुरु के ज्ञान का पता। इस वास्ते अक्सर मैं ये दो बोल हर जगह बोलदा और हर वक्त बोलदा, जो मेरी समझ दे च नहीं नहीं है, नहीं है। होवेगा परमात्मा है परमात्मा, जर्रे जर्रे च है, रोम रोमे च है, होवे पिया, जो मेरी समझ दे च नहीं नहीं है। दूसरा जो मेरे चेते दे च नहीं नहीं है, जो मेरी सिमरती दे च नहीं नहीं है। होवेगा जर्रे जर्रे च परमात्मा, मेरी समझ च नहीं है। होवेगा रोम रोम दे च परमात्मा, मेरी सिमरती दे च नहीं है। दुनिया भर दे अवतारी पुरशा ने आख्या याद करो चेते करो, संस्कृत च कहिंदे ने सिमरन करो, सिमरन करो चेते करो याद करो। इस वास्ते मैं दोहरावां शब्दां नूं, असीं ईश्वर नूं गवाया नहीं, गवा नहीं सकते, भुलाया है भुला सकते, भुल गए भुलिया क्यों समझ दे च नहीं। कहिंदे ने दो जगह ते परमात्मा नहीं है, उंज व्यापक है सब जगह है, पर दो जगह ते नहीं है। केड़ी दो जगह ते नहीं है? समझ दे च नहीं है, चेते दे च नहीं है, बाकी सब जगह है। ऐसी कोई जगह नहीं जिथे रब नहीं है। पर फिर भी धार्मिक विद्वान कहिंदे ने दो थावां ते नहीं है, बाकी सब जगह है, समझ दे च नहीं है, चेते दे च नहीं है। पशु की जिंदगी दसदी है इनू मां बहन की समझ नहीं, इनू परिवार की समझ नहीं। मनुख की जिंदगी दसदी इनू निरंकार की समझ नहीं है, नहीं है। इहदा व्यवहार दसदा है, इहदी तर्ज जिंदगी दसदी है, इहदी जीवन शैली दसदी है, परमात्मा की समझ नहीं। धन गुरु अर्जन देव जी महाराज कहिंदे जन्म ते हो गए ते हुण मैं ए भी अर्ज करा, जन्म बच्चे की तरह आउंदा है। कदी कदी संसार विच कुछ इस तरह दे महान रूहां का जन्म भी होया जिन्हां नूं असीं कह सकते हैं बुढ़िया की तरह जन्म होया। चीन दे च कहिंदे ने लाओत्से जिहड़ा संत होया कहिंदे ने बुढ़िया की तरह पैदा होया। बुढ़े तो मुराद जन्म तो समझदार सी, जन्म तो ज्ञानी सी, जन्म तो सूझवान सी, जन्म तो दूरदृश सी। भट्ट गुरु अर्जन देव जी महाराज कहने ते जन्मत गुरमत ब्रह्म पछाणियो। हे गुरु अर्जन देव जी तुसी ते जमदे ही ब्रह्म ज्ञानी। हे गुरु अर्जन देव जी महाराज थोड़े शरीर का जन्म होया, शरीर के नाल नाल धर्म का जन्म होया। तें जन्मत गुरमत ब्रह्म पछाण। कहिंदे ने धन गुरु अर्जन देव जी महाराज 2.5 साल दे सन। गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत से चढ़न की कोशिश पे करते सन। बजे हुए माता बानी जी आए, उन्होंने चुक लिया, आखिया लाल जी ये गुरु नानक का तखत है, ये तीजे गुरु नानक का सिंघासन है, इसते बैठने की कोशिश ना करो, इसते आइंदा ना चढ़ना। प्यार नाल डांटदे आया बच्चे नूं कह रहे बालक गुरु अर्जन देव जी इस तखत ते नहीं बैठना, चढ़न की कोशिश ना करनी, ये गुरु नानक का सिंघासन है। गुरु अमरदास जी महाराज सुते से ला गए, भानी दे हथों 2.5 साल दे इस बच्चे नूं लैके बालक गुरु अर्जन देव जी नूं सिंघासन ते बिठा दिता। आखिया बहुता बाणी का बहुता, ते बाणी दा जहाज है, जे ए नहीं सिंघासन ते बैठेगा ते होर कौन बैठेगा, ते धुर दरगाहों बैठे होया है, इनू ते रब ने बिठाया, इनू ते परमात्मा ने बिठाया, इते प्रभु दी गोद विच है, और इस दे आसरे ते पता नहीं कितनिया नूं परमात्मा दी गोद हासिल होवेगी। इते बहुत है, इते जहाज है, इहदे आसरे पता नहीं कितने पार होणगे, ए नहीं बैठेगा ते कौन बैठेगा। जन्म तो बुजुर्ग कोई करोड़ा च एक अद, कदी कदी जन्म सारिया दे बच्चे की तरह होंगे, शरीरक तौर ते भी बच्चे, दिमागी तौर ते भी बच्चे, ना समझी कुछ भी पता नहीं। कदी कदाएं संसार दे इतिहास दे च कोई बुढ़िया की तरह पैदा होंदा है। चीन दे च कथा है भई लाभ से बुढ़िया की तरह पैदा होया, भाव जन्म तो ज्ञानी हो। कबीर बारे कहने ने कमल तो पैदा होया, विष्णु नु कहने ने कमल तो पैदा होया, ब्रह्मे नु कहने ने कमल तो पैदा होया, नहीं जन्म तो कमल जैसे से डुबे नहीं गर्क नहीं हो, समझ से। जैसे पानी देच कमल डुबदा नहीं, जिहड़े मनुख संसार विच डुबन ना, पदार्थां विच डुबन ना, वो कमल दी तरह होंदे ते डुबे होए ने, सहजे सहजे फिर तैरना ते निर्लेप होना सिखदे ने, पर कोई जन्म तो भी निर्लेप होंदा है। उन्हां नूं कहिंदे ने इहनां दा जन्म ते कमल तो होया, भाव कमल जैसे ने, कमल डुबदा ने। गुरु नानक देव जी महाराज कहिंदे ने हम देखा तैं डुबे आए, पहले पातशाह जी दा वाद, महाराज कहिंदे मैं ते देखदा डुबे पए, डुबे पए। सुते सिद्ध गल आ गई तो मैं अर्ज करा, पानी विच कुत्ते तैरदे ने, गौआं भी तैरदियां ने, मझां भी तैरदियां ने, पानी विच चीते भी तैर के लंघ जांदे ने। मैं केरला विच देख के दंग होया सी, बहुत पुरानी गल, 60 फुट डूंगा पानी हाथी नहावे पिया, ते नहा के बाहर निकला हाथी तैर रहे, पहाड़ वर्गा शरीर तैर रहे, हाथी तैर रहे ने, गौआं तैर दियां ने, घोड़े तैर रहे ने, मझां तैर दियां ने, कुत्ते तैर रहे ने, शेर तैरते ने, चीते तैरते ने, मनुख डुबदे ने, बंदा डुबदा, सिर्फ मनुख डुबदा। क्या पानी का मनुखा नाल वैर, ਮੱਝਾਂ ਤੇ ਤੈਰਦੇ ਨੇ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮੱਧ ਦੇ ਕੋਈ ਹਿੰਦੂ ਸੰਤ ਅਗਰ ਚਲਾਣਾ ਕਰ ਜਾਂਦਾ, ਦੇਹੀ ਛੱਡ ਜਾਂਦਾ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ। ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ, ਲੇਕਿਨ ਤੈਰਦੀ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਹੈ। ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ। ਮੁਰਦਾ ਤੇ ਨਹੀਂ ਡੁੱਬਦਾ, ਜੀਵ ਦਾ ਮਨੁੱਖ ਕਿਉਂ ਡੁੱਬਦਾ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ, ਤਵਾਜ਼ਨ ਖੋ ਬੈਠਦਾ ਹੈ, ਸੰਤੁਲਨ ਗਵਾ ਬੈਠਦਾ ਹੈ, ਤਾਂ ਡੁੱਬਦਾ ਹੈ। ਲੋਕ ਇਸ ਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ ਹੈ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸ ਦਾ ਬੈਲੈਂਸ ਵਿਗਾੜ ਦਿੰਦਾ ਹੈ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰ ਦਿੰਦਾ, ਡੁੱਬ ਜਾਂਦਾ। ਹਮ ਦੇ ਖਾਂ ਤੈਂ ਡੁੱਬੇ ਆਏ, ਇਹਦੇ ਡੁੱਬ ਗਏ। ਡੁੱਬੇ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮ ਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇ ਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ। ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਇੱਕ ਅੱਧ ਮਨੁੱਖ ਆਪਣਾ ਤਵਾਜ਼ਨ, ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ, ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ, ਕਮਲ ਦੀ ਤਰ੍ਹਾਂ। ਪਾਣੀ ਵੱਧਦਾ ਹੈ, ਕਮਲ ਹੋਰ ਉੱਪਰ ਉੱਠਦਾ ਹੈ। ਧਨ ਘਰ ਦੇ ਚ ਵਧ ਰਿਹਾ, ਡੁੱਬਦਾ ਨਹੀਂ ਪਿਆ। ਪ੍ਰਭਤਾ ਵਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ। ਹਮ ਦੇ ਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ। ਧਾਰਮਿਕ ਜੀਵਨ ਤੇ ਕੁਝ ਗੁਣਾਂ ਦੇਖਣਾ ਹੈ। ਸੂਰਜ ਆਪਣਾ ਨੂਰ ਵੰਡਦਾ ਸੰਸਾਰ ਵਿੱਚ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਗੁਣਾਂ ਦੇ ਰਾਹੀਂ। ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਹੈ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਈ, ਵਿਣ ਗੁਣ ਕੀਤੇ ਭਗਤ ਲਾਉ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਹੈ, ਮੇਰਾ ਤੇ ਨਹੀਂ। ਅਗਰ ਹਿਰਦੇ ਵਿੱਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਨੇ, ਠੀਕ ਹੈ। ਗੁਣ ਰੋਸ਼ਨੀ ਨੇ, ਔਗੁਣ ਅੰਧੇਰਾ ਹੈ। ਜਿਤਨੇ ਔਗੁਣ ਹੋਣਗੇ ਉਤਨੇ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨਾ ਹੀ ਉਹਦੀ ਜ਼ਿੰਦਗੀ ਵਿੱਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ, ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ, ਤਾਂ ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ, ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ। ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ, ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ, ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। اس واسطے حاضری بھرنا اور گل ہے، گرو دی حضوری وچ چلے جانا اور گل ہے. اگر 10,000 بندے حاضری پہ بھر دین گرو دی حاضری پہ بھر دین، ایک دو بندے آن گے جنہاں نوں گرو دی حضوری نصیب ہو گئی. کلگی در پتا دے رسنا تو یہ بول نکلیا سی، حاضر غیر حاضر، غیر حاضر حاضر. شاید جنہاں نے ساکھی سنی، حاضر غیر حاضر، غیر حاضر حاضر. جتنے بیٹھے ہوئے سن انہوں کی صورت اتنے نہیں سی، دھیان اتنے نہیں سی، صورت شبد وچ نہیں سی. حاضر غیر حاضر کچھ نہیں پہنچ سکے سن، انہوں کا دھیان اتنے سی، غیر حاضر حاضر. چلنا تے صورت نے نا، صورت اگر شبد کی طرف چل پئی ہے تو میں یہ بھی دوہرا دیاں تاکہ گل پوری سمجھ لے چاہے. سرت دے تین ارتھ نے، سرت سننا، سرت سمجھنا، سرت جڑنا. سروت شبد تو بنے ہیں سرت، بھائی یہ تے سروت ہے، یہ تے سرت دے چ سن رہے ہیں. ایک سیکنڈ دے تین گھٹناواں گھٹدیاں نے ایک کوئی سمے. سرت سننا، سرت سمجھنا، سرت جڑنا، یہ سروتا ہے، سرت دے چ ہے. اگر یہ سرت دے چ ہے تو انہوں سرت آ جائے گی، اگر سرت آ گئی تو سرت جڑ جائے گی. سرت سننا، سرت سمجھنا، سرت جڑنا، یہ تین گھٹناواں ایک سیکنڈ دے گھٹ دیں. جس وقت منک سنتا ہے اسی وقت ہی سمجھ آ جاتی ہے، اسی وقت ہی جڑ جاتا ہے. یہ گھٹنا ایک سیکنڈ دے گھٹ دی، ایک سیکنڈ دے گھٹ دی. ادھر زبان نے آخیا واہے گرو، ادھر من نے سنے، ادھر من نے سنیا، ادھر من نو سمجھ آ گئی، ادھر من نو سمجھ آئی، من شبد وچ لین ہو گیا، جڑ گیا. من تو جوت سروپ ہے اپنا مول پچھان، جڑ گیا جوتی جوت رلی سمپورن تھے. اے جوت دے جوت ہو گئے، جیون یاترا سمپورن ہو گئی. ہوں ایک چھن دے چھے نرماؤن کیرتن گاو کر تیکا نمک سمرت جت چھوٹے. نمک نمک ایک سیکنڈ ہے. ایک چت جائیں ایک چھن دے آئیو، کال فاس کے بیچ نہ آئیو. ایک چھن ایک نمک، یہ ات کتنے نہ سمجھ لینا. کسے کمرے وچ 50 سال دا اندھیرا ہوئے، گپ اندھیرا ہوئے، اس اندھیرے نو کڈن واسطے 50 سال لگن گے؟ نہیں، ایک سیکنڈ لگے گا، بتی جلائی دے گیا. جنم جنمانترا دے پاپ دکھ سنتاپ اندھیرا، کہ انو کڈن واسطے کئی جنم لگن گے؟ نہیں، ایک سیکنڈ لگے گا. ٹک دم کراری جو کرو حاضر حضور خدا، ایک دم دے ٹک جاؤ خدا حاضر نہ. ایک دم ہی آج ہے. بابا فرید کہندے نے آج ملاوا شیخ فرید، ٹاکم کونجنیاں منو مچندریاں. میں پانی ہن پینا، پیاس کل مٹے گی کہ ہنے مٹ گئی؟ میں بھوجن ہن چھکا، ہنے بھوک مٹ دی ہے یا مہینے بعد مٹ دی ہے؟ میں نام ہن جپاں، پھل اگلے جنم وچ ملے گا؟ سال 2 سال بعد ملے گا؟ انہاں گلاں نے منک نوں نراش کیتا ہوا. یہ بھی میں عرض کرا، ایسی گل نہیں ہے. ایکر کرے سو ایکر پائے مہاراج گا. تت چھ ٹک دم کراری جو کرو، ایک دم وچ کدھرے ٹک جاؤ حاضر حضور خدا. میں پانی ہن پیواں تے پیاس مہینے بعد مٹے گی، میں روٹی ہن کھاواں تے بھوک کل مٹے گی. لوکی کہندے نے کوئی نہیں، سہجے سہجے ہو جائے گا، گاسی لگ جاندی ہولے ہولے. بندے نو تاپ چڑھیا ہوئے بڑا زور دا، ਤੇ ਉਹ ਡਾਕਟਰ ਨੂੰ ਕਹਿੰਦਾ ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾ। ਕਹਿੰਦਾ ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ, ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਇਆ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਕਿ ਠੀਕ ਨਹੀਂ ਹੋਣਾ ਚਾਹੁੰਦਾ ਇਹ ਰੋਗੀ, ਰੋਗ ਨਾਲ ਵੀ ਮੋਹ ਕਰ ਬੈਠਾ। ਮਨੋ ਚਿੰਤਕ ਐਸਾ ਕਹਿੰਦਾ, ਲੰਬੀ ਬਿਮਾਰੀ ਵਿੱਚ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ। ਕੋਈ ਦੱਸੇ ਵੀ ਸਹੀ ਉਹਨਾਂ ਨੂੰ, ਇਹ ਦਵਾਈ ਲੈ ਲਓ, ਇਹ ਦਵਾਈ ਲੈ ਲਓ, ਉਹਨਾਂ ਦੇ ਅੰਦਰ ਨਿਰਾਸ਼ਾ ਹੈ। ਰੋਗ ਵਿੱਚ ਜੀਣ ਦੀ ਆਦਤ ਬਣ ਗਈ, ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ, ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪੈਂਦਾ। ਨਹੀਂ ਠੀਕ ਹੋ ਸਕਾਂਗੇ, ਇਹਦੇ ਜੀਵਣਾ ਪਏਗਾ। ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ, ਫਰਾਇਡ ਨੇ ਕਿਹਾ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ ਜੀਣਾ ਪਏਗਾ, ਇਹਦਾ ਕੋਈ ਇਲਾਜ ਨਹੀਂ। ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ। ਇਹ ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਪਏਗਾ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ ਹੈ, ਜੀਵਣਾ ਹੀ ਪਏਗਾ, ਇਹਦੇ ਜੀਵਣਾ ਪਏਗਾ। ਉਹਨੇ ਐਲਾਨੀਆ ਕਿਹਾ, ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ ਨਹੀਂ, ਮਨ ਵਿੱਚ ਕਾਮ ਹੈ। ਮਨ ਵਿੱਚ ਨਿਰੰਕਾਰ ਹੈ, ਕਹਿੰਦਾ ਕਥਾ ਹੀ ਨਹੀਂ, ਮਨ ਵਿੱਚ ਹੰਕਾਰ ਹੈ। ਪੁੰਜ ਕਹਿੰਦਾ, ਕਹਿੰਦਾ ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ। ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ। ਮੈਂ ਮਨ ਨੂੰ ਫੋਲ ਕੇ ਦੇਖਿਆ, ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ, ਰਾਮ ਹੈ, ਰਾਮ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ, ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ, ਸਿਪੀਆਂ ਨੇ, ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ। ਉੱਪਰ ਉੱਪਰ ਤੇ ਵਾਕਈ ਮਨ ਦੇ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਵਿੱਚ ਮਨ ਹੈ, ਮਨ ਵਿੱਚ ਸੱਚ ਹੈ। ਤਨ ਵਿੱਚ ਮਨ ਹੈ, ਮਨ ਵਿੱਚ ਪ੍ਰਭੂ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖੇਡ ਸਾਰੀ ਪਹਿਚਾਣਨ ਦੀ ਹੈ, ਪਹਿਚਾਣਨ ਦੀ ਹੈ। ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਪ੍ਰਭੂ, ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। ਦੋ ਸਾਲ ਬਾਅਦ, ਢਾਈ ਸਾਲ ਬਾਅਦ, ਡੇਢ ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੋ ਗਏ। ਕਿ ਚਾਰ ਪੰਜ ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਬੱਚਾ ਖੜਾ ਨਹੀਂ ਆਉਂਦਾ, ਪੈਰ ਨਹੀਂ ਪੁੱਟਦਾ। ਚਾਰ ਸਾਲ ਦਾ ਹੋ ਗਿਆ, ਪੰਜ ਸਾਲ ਦਾ ਹੋ ਗਿਆ, ਡਾਕਟਰਾਂ ਕੋਲ ਲੈ ਜਾਂਦੇ, ਵੈਦ ਕੋਲ ਲੈ ਜਾਂਦੇ। ਤਿੰਨ ਸਾਲ ਦਾ ਹੋ ਗਿਆ, ਚਾਰ ਸਾਲ ਦਾ ਹੋ ਗਿਆ, ਮੂੰਹ ਅੱਖਰ ਨਹੀਂ ਨਿਕਲਦਾ, ਬੋਲਦਾ ਨਹੀਂ। ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਜਿਸ ਦਿਨ ਬੱਚੇ ਦੀ ਜ਼ਬਾਨ ਚੋਂ ਪਹਿਲਾ ਬੋਲ ਨਿਕਲਦਾ, ਅਕਸਰ ਮਾਂ ਹੀ ਨਿਕਲਦਾ। ਘਰ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ, ਘਰ ਵਿੱਚ ਪ੍ਰਸ਼ਾਦ ਵੰਡਦੇ ਨੇ, ਮਿਠਾਈਆਂ ਵੰਡਦੇ ਨੇ, ਨੱਚਦੇ ਨੇ, ਟੱਪਦੇ ਨੇ, ਬੱਚਾ ਬੋਲਣ ਲੱਗ ਪਿਆ। ਜਿਸ ਦਿਨ ਬੱਚਾ ਕਦਮ ਪੁੱਟੇ, ਬੱਚੇ ਨੇ ਕਦਮ ਪੁੱਟੇ, ਚੱਲਣ ਲੱਗ ਪਿਆ। ਚਲੋ ਇੱਕ ਕਦਮ ਹੀ ਸਹੀ, ਕਦਮ ਤੇ ਪੁੱਟੇ, ਖੜਾ ਤੇ ਹੋਇਆ। ਕੋਈ ਤੀਹ ਚਾਲੀ ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚਲੀ ਸ਼ਬਦ ਦੀ ਤਰਫ, ਯਕੀਨ ਜਾਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਇੰਨੇ ਚਿਰ ਹੋ ਗਿਆ ਗੁਰਦੁਆਰੇ ਆਉਂਦੇ, ਪੰਜਾਹ ਸਾਲ ਹੋ ਗਏ ਗੁਰਦੁਆਰੇ ਆਉਂਦੇ ਹਾਂ, ਅਜੇ ਵੀ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਵਾਹਿਗੁਰੂ, ਵਾਹਿਗੁਰੂ ਨਹੀਂ ਜਪਦੇ, ਗੁਰੂ ਨੂੰ ਵੀ ਚਿੰਤਾ ਹੋ ਜਾਂਦੀ, ਇਹਨੂੰ ਬੋਲਣਾ ਹੀ ਨਹੀਂ ਆਇਆ। ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ, ਇਹਨੂੰ ਬੋਲਣਾ ਹੀ ਨਹੀਂ ਆਇਆ, ਇਹ ਬੋਲਦਾ ਹੀ ਨਹੀਂ। 50 ਸਾਲ ਦਾ ਹੋ ਗਿਆ ਬੋਲਦਾ ਨਹੀਂ ਪਿਆ, ਇਹ 30-35 ਸਾਲ ਹੋ ਗਏ ਨੇ ਇਹਨੂੰ, ਇਹ ਚੱਲਦਾ ਹੀ ਨਹੀਂ। ਚੱਲਣਾ ਤੇ ਸੁਰਤ ਨੇ, ਜਪਣਾ ਤੇ ਰਸਨਾ ਨੇ। ਰਸਨਾ ਨਾਮ ਜਪੋ ਤਬ ਮਤੀਏ, ਇਨ ਬਿਦ ਅੰਮ੍ਰਿਤ ਪਾਓ। ਜਪਣਾ ਰਸਨਾ ਨਾਲ ਔਰ ਜਪਣ ਦੇ ਚ ਜੋ ਢੰਗ ਇਸਤੇਮਾਲ ਕਰਨਾ ਹੈ ਗੁਰੂ ਨਾਨਕ ਨੇ ਦੱਸ ਦਿੱਤਾ ਹੈ। ਗਾਵੀਏ ਸੁਣੀਏ ਮਨ ਰੱਖੀਏ, ਜ਼ਬਾਨ ਗਾਇਨ ਕਰੇ ਤੇ ਮਨ ਸੁਣੇ। ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ। ਅਗਰ ਜ਼ਬਾਨ ਵਕਤਾ ਬਣ ਕੇ ਮਨ ਸਰੋਤਾ ਬਣ ਗਿਆ, ਇਹ ਪੁਰਸ਼ ਪਹੁੰਚ ਗਿਆ। ਜ਼ਬਾਨ ਵਕਤਾ ਤੇ ਬਣੀ, ਮਨ ਸਰੋਤਾ ਨਹੀਂ ਬਣਿਆ, ਇਹ ਚੱਲ ਤੇ ਪਏ, ਚੱਲ ਤੇ ਪਏ ਪਹੁੰਚਿਆ ਕੋਈ। ਜ਼ਬਾਨ ਵਕਤਾ ਹੀ ਨਹੀਂ ਬਣੀ, ਜਪਦਾ ਹੀ ਨਹੀਂ। ਇਹ ਤੇ ਉਸ ਬੱਚੇ ਦੀ ਤਰ੍ਹਾਂ ਹੋਇਆ, 4-5 ਸਾਲ ਦਾ ਹੋ ਗਿਆ, ਮੂੰਹੋਂ ਬੋਲ ਨਹੀਂ ਨਿਕਲਦੇ ਪਏ। ਮਾਂ ਬਾਪ ਨੂੰ ਚਿੰਤਾ, ਗੱਲ ਕੀ ਹੈ, ਬੋਲਦਾ ਨਹੀਂ। ਡਿੱਗਣਾ ਕੀ ਹੈ ਤੇ ਚੱਲਣਾ ਕੀ ਹੈ? ਸਤਸੰਗ ਵਿੱਚ ਆਇਆ ਚੱਲ ਪਿਆ, ਕੁਸੰਗਤ ਵਿੱਚ ਬੈਠਾ ਡਿੱਗ ਗਿਆ। ਸੱਚ ਬੋਲਿਆ ਚੱਲ ਪਿਆ, ਝੂਠ ਬੋਲ ਰਿਹਾ ਡਿੱਗ ਪਿਆ। ਦਾਨ ਕੀਤਾ ਹੈ ਚੱਲ ਪਿਆ, ਬੇਈਮਾਨੀ ਕਰ ਰਿਹਾ ਡਿੱਗ ਪਿਆ। ਅੰਮ੍ਰਿਤ ਦੀ ਪਿਆਸ ਪੈਦਾ ਹੋਈ ਹੈ ਚੱਲ ਪਿਆ, ਸ਼ਰਾਬ ਦੀ ਤਲਬ ਜਾਗ ਪਈ ਹੈ ਡਿੱਗ ਪਿਆ। ਜ਼ਿੰਦਗੀ ਭਰ ਇਹ ਚੱਲਣਾ ਡਿੱਗਣਾ, ਚੱਲਣਾ ਡਿੱਗਣਾ ਇਹ ਹੀ ਆਉਂਦਾ। ਹੱਥ ਵਿੱਚ ਗੁਟਕਾ ਹੈ ਚੱਲ ਪਿਆ, ਪਰ ਗੰਦੇ ਗੀਤ ਅਲਾਪ ਰਿਹਾ ਡਿੱਗ ਪਿਆ। ਤੁਸੀਂ ਦੇਖ ਸਕਦੇ ਹੋ, ਚੱਲਦੇ ਨੇ ਡਿੱਗਦੇ ਨੇ, ਚੱਲਦੇ ਸਾਰੀ ਜ਼ਿੰਦਗੀ, ਚੱਲ ਪਏ ਨੇ ਡਿੱਗ ਪਏ ਨੇ। ਕਦਮ ਅੱਗੇ ਦੀ ਤਰਫ ਉੱਡਦੇ, ਡਿੱਗਦੇ ਪਿੱਛੇ ਦੀ ਤਰਫ, ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚੱਲੇ। ਹੁਣ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ, ਕਿੱਥੇ ਪਹੁੰਚੇਗਾ? ਕਿਧਰੇ ਪਹੁੰਚੇਗਾ? ਚੱਲ ਚੱਲ ਕੇ ਥੱਕੇਗਾ, ਚੱਲ ਚੱਲ ਕੇ ਟੁੱਟੇਗਾ, ਪਹੁੰਚੇਗਾ ਕਿਧਰੇ ਨਹੀਂ। ਦਾਵੇ ਨਾਲ ਮੈਂ ਕਹਿ ਸਕਦਾ, 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਲੋਭੀ ਸਨ, ਅੱਜ ਵੀ ਲੋਭੀ ਨੇ। 40 ਸਾਲ ਪਹਿਲੇ ਝੂਠੇ ਸਨ, ਅੱਜ ਵੀ ਝੂਠੇ ਨੇ। ਔਰ 40 ਸਾਲ ਪਹਿਲੇ ਵਾਸ਼ਨਾ ਦੇ ਭਰੇ ਹੋਏ ਸਨ, ਅੱਜ ਵੀ ਨੇ। ਕੱਲ ਤੇ ਕੁਛ ਵੀ ਨਾ ਬਣੇ, ਮਿਹਨਤ ਤੇ ਬੜੀ ਕੀਤੀ, ਥੱਕੇ ਵੀ ਨੇ, ਟੁੱਟੇ ਵੀ ਨੇ। 40 ਸਾਲ ਪਹਿਲੇ ਹੰਕਾਰੀ ਸਨ, ਅੱਜ ਵੀ ਹੰਕਾਰੀ ਨੇ। ਖੇਡ ਤੇ ਕੁਛ ਵੀ ਨਾ, ਚੱਲੇ ਨੇ, ਚੱਲ ਚੱਲ ਕੇ ਥੱਕੇ ਨੇ, ਟੁੱਟੇ ਨੇ, ਪਹੁੰਚੇ ਕਿਧਰੇ ਵੀ, ਕਿਧਰੇ ਵੀ। ਹੇ ਪ੍ਰਭੂ, ਮੈਂ ਤੇ ਚੱਲਣਾ ਤੇ ਡਿੱਗਦਾ, ਤੂੰ ਮੇਰ ਕਰ, ਤੂੰ ਮੇਰੀ ਬਾਂਹ ਪਕੜ। ਤਾਂ ਹੀ ਖੇਡ ਬਣੇ। ਦਾਸ ਗੋਬਿੰਦ ਫਤਿਹ ਸਤਿਗੁਰ ਕੀ ਬਾਹਾਂ ਦੇ ਮੋਹੇ ਨਿਸਤਾਰ। ਗੁਰੂ ਗੋਬਿੰਦ ਸਿੰਘ ਜੀ, ਹੇ ਪ੍ਰਭੂ, ਆਪਣੀ ਬਾਂਹ ਦੇ, ਆਪਣੀ ਬਾਂਹ ਪਕੜਾ ਤੇ ਡਿੱਗਣ ਤੋਂ ਬਚੀ। ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ। ਮਨੁੱਖ ਕੋਲ ਜਿਹੜੇ ਕੰਨ ਨੇ, ਇਹ ਪੁੱਤਰ ਨੂੰ ਸੁਣ ਸਕਦੇ ਨੇ, ਮਿੱਤਰ ਨੂੰ ਸੁਣ ਸਕਦੇ ਨੇ, ਪਤਨੀ ਨੂੰ ਸੁਣ ਸਕਦੇ ਨੇ, ਪਤੀ ਨੂੰ ਸੁਣ ਸਕਦੇ ਨੇ, ਭਰਾ ਨੂੰ ਸੁਣ ਸਕਦੇ ਨੇ, ਮਿੱਤਰਾਂ ਨੂੰ ਸੁਣ ਸਕਦੇ ਨੇ, ਗੁਰੂ ਨੂੰ ਨਹੀਂ ਸੁਣਦੇ। ਇਹ ਹਕੀਕਤ ਹੈ। ਮਹਾਰਾਜ, ਮੇਰੇ ਕੋਲ ਉਹ ਕੰਨ ਨਹੀਂ, ਸਤਿਗੁਰ ਕਹਿੰਦੇ, ਜੋ ਤੈਨੂੰ ਸੁਣ ਸਕਾਂ। ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ। ਮੇਰੇ ਬੋਲ ਪੁੱਤਰਾਂ ਤੱਕ ਪਹੁੰਚਦੇ ਨੇ, ਪਰਿਵਾਰ ਤੱਕ ਪਹੁੰਚਦੇ ਨੇ, ਮਿੱਤਰਾਂ ਤੱਕ ਪਹੁੰਚ ਜਾਂਦੇ ਨੇ, ਪੜੋਸੀਆਂ ਤੱਕ ਪਹੁੰਚ ਜਾਂਦੇ ਨੇ। ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ। ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਵਾਂ। ਪਹੁੰਚਦੀ ਹੈ ਗੱਲ ਰੱਬ ਤੱਕ ਵੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤ ਪਰਵਾਸ ਮਗਰ ਰੱਖਦੀ ਹੈ। ਜਾਂ ਕਾ ਕਿਹਾ ਦਰਗੇ ਚਲੇ। ਮਹਾਰਾਜ ਕਹਿੰਦੇ, ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ, ਪਰਮਾਤਮਾ ਸੁਣਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਸੀਓ, ਮੈਂ ਤੇਰੇ ਕੰਨ ਦੇ ਚ ਗੱਲ ਕਰਨੀ ਹੋਵੇ ਥੋੜ੍ਹੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ ਪ੍ਰਭੂ ਸੁਣਦਾ, ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ, ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਦਿਲ ਤੱਕ, ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ ਹੈ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ, ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ, ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ ਚ ਪਰਮਾਤਮਾ ਵਸਦਾ। ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ। ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਏ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹ, ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲਿਆ ਬੋਲ ਹੁੰਦਾ ਓਪਰਾ ਬੇਗਾਨਾ ਆਪਣਾ ਹੋ ਜਾਂਦਾ, ਕੁਛ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ, ਸ਼ਾਇਦ ਸਾਰੀ ਰਾਤ ਤੜਪਦਾ ਰਹੇ, ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ ਹੈ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ, ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਬਈ ਸਾਡੀ ਬੋਲਚਾਲ ਹੀ ਕੋਈ ਨਹੀਂ। ਸੰਬੰਧ ਜੁੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ, ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਨਾ ਜਤ ਸਦ ਦੀ ਅੰਦਰ ਸਵਾਸ ਚੱਲਣ, ਪਵਨ ਹੈ। ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨਣੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਦੇ ਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਹੁੰਦਾ, ਤਾਂ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੋਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗੁਣਾਂ ਦਾ ਪਤਾ ਹੀ ਨਹੀਂ ਚੱਲਦਾ, ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ, ਬੋਲ ਦੱਸ ਦਿੰਦੇ। ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਜਿਹਦੇ ਚ ਪਰਮਾਤਮਾ ਹੈ, ਕੁਛ ਐਸਾ ਬੋਲਣਾ ਜਿਹਦੇ ਚ ਲੋਭ ਹੈ, ਕੁਛ ਐਸਾ ਬੋਲਣਾ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਜਿਹਦੇ ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਲਏ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਲਈ, ਸ਼ਬਦਾਂ ਨੂੰ ਖੋਲ ਲਈ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇੱਥੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਵੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਵੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਣ ਵੇਖੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਚਾ ਸਕਾਂ, ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ, ਮੇਰੇ ਕੋਲ ਕੰਨ ਨਹੀਂ ਕੋਈ ਨਹੀਂ। ਭਾਈ ਗੁਰਦਾਸ, ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਣ ਵੇਖੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲ ਆਈਏ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ ਭਾਈ ਗੁਰਦਾਸ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰੇਗਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨੇ। ਧਿਆਨ ਨਾਲ ਸੁਣਨ ਵਾਲੀ, ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ, ਗੁਰੂ ਕਹਿੰਦਾ ਠੀਕ ਨਹੀਂ ਹੈ, ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮੱਥਾ ਟੇਕਣ ਦਾ ਮਤਲਬ ਇੰਨਾ ਹੀ ਹੈ, ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਗੱਲ ਖਤਮ, ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ, ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ, ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ। ਔਰ ਸਹੀ ਹੈ, ਇਹ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ, ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ, ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿਤਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ, ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਹੈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਹੈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਹੈ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ, ਜੀਵਨ ਭਰ ਮਮਤਾ ਰਹਿੰਦੀ। ਪਰ ਕਈ ਦਫ਼ਾ ਜਦ ਬਿਰਧ ਹੋ ਜਾਂਦਾ, ਬੁੱਢਾ ਹੋ ਜਾਂਦਾ, ਉਦੋਂ ਕਹਿੰਦਾ ਐ ਗੁਰੂ ਐ ਮੇਰੀ ਮਤ ਹੁਣ ਲੈ, ਤੂੰ ਆਪਣੀ ਮਤ ਮੈਨੂੰ ਦੇ। ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ, ਉਹ ਤੇ ਸਾਰੀ ਗਵਾ ਕੇ ਆ ਗਏ। ਸਤਨਾ ਕਾ ਮਤ ਹੀਣ, ਅਸਮਿਆਂ ਕਾ ਵਿਵਹਾਰ ਨਾ ਪਾਵੇ, ਰਹੀ ਕਿੱਥੇ। ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚੇਤੇ ਹੋਵੇਗਾ। ਸ਼ੇਖ ਸਾਦੀ ਸਾਹਿਬ ਨੇ ਕਿਹਾ, ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀ, ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼ਦਾਸ। ਜਿਹੜਾ ਜਵਾਨੀ ਦੇ ਗੁਨਾਹਾਂ ਤੋਂ ਤੌਬਾ ਕਰੇ, ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ, ਜਵਾਨੀ ਤੇ ਸ਼ੀਲ ਤੇ ਸੰਜਮ, ਜਵਾਨੀ ਤੇ ਆਪਣੇ ਆਪ ਤੇ ਕਾਬੂ, ਇਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ। ਵਕਤ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼, ਕਿਉਂ ਨਹੀਂ ਮੰਨਦੇ? ਦਲੀਲ ਦਿੱਤੀ ਹੈ, ਇੱਕ ਬੁੱਢਾ ਬਗਿਆੜ ਅਗਰ ਇਹ ਆਖੇ, ਇਹ ਭੇਡੋ ਇਹ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੋੜ ਦਿੱਤਾ, ਪਕੜਨਾ ਨਹੀਂ ਛੋੜਿਆ, ਉਸ ਤੋਂ ਪਕੜੀਆਂ ਨਹੀਂ ਜਾਂਦੀਆਂ। ਗੱਲ ਤੇ ਇੰਨੇ ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ, ਕਤਾ ਹੀ ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਚ, ਪੈਰਾਂ, ਇਹ ਤੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ। ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ? ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਕਤਾ ਹੀ। ਵਕਤ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼। ਭਾਈ ਸਾਹਿਬ ਕਹਿੰਦੇ ਮਨ ਮੇ ਗੁਰਮਤ, ਗੁਰਮਤ ਮੇ ਨਾ ਮਨ। ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ। ਮਨ ਮੇ ਗੁਰਮਤ, ਗੁਰਮਤ ਮੇ ਨਾ ਮਨ। ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਆਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ, ਇਹ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪੁਛਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ, ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਰਿਹਾ। ਮੈਂ ਕਹਿ ਬੈਠ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਹੈ। ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ, ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ, ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ, ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ, ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਤੇ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, مینو تو ہوں بولنا ہی نہیں آتا، پتہ نہیں خدا کی بولنا. گرو نانک کہندے نے ہوں آکو بولنا جان دا، ہوں کہا سب حکم آو جی، مینو بولنا نہیں آتا، میں نہیں بولنا، پتہ نہیں رب کی بولنا، پتہ نہیں پرماتما کی بولتا. جیسے میں آوے قسم کی وانی کیسڑا کریں گیان وے لالا. یہ شردا سب تو پہلے بےبے نانکی دی سی، سکھی اتوں چلی. خیر بابا مسجد دے پہنچ گئے، قطار دے کھڑے ہو گئے، امام نے رباط پڑھنی شروع کی تھی، سارے نے سجدہ کیتا، گرو نانک کھڑے کھڑے. جنم ساکھی دے بڑے وستار نال یہ گاتھا لکھی اور وک وک ڈنگ نال لکھی. سلطان پور دے نواب نے اکھاں کھول کے دیکھ لیا کہ بابے نے سجدہ نہیں کیتا، جو کہ نہیں ہے کہ نماز نہیں پڑھ رہے. نماز پڑھن تو بعد، سماپتی تو بعد نواب کہنے لگا سب گلیں ہی گلیں نے، رام ایک ہویا اللہ ایک ہویا. تسی کیا سی ساڈے نال نماز پڑھو گے، تسی تے نہیں پڑھ گئے. مہاراج کہنے لگے ساڈا وعدہ سی تیرے نال نماز پڑھنی سی، تیرے نال مل کے گھوڑے نہیں خریدنے سن، تو تے کابل دے گھوڑے پیا خرید رہا، اپا گھوڑے نہیں خریدنے، اپا تے نماز پڑھنی سی. ساڈا وعدہ اے سی تیرے نال نماز پڑھنی، تیرے نال گھوڑے نہیں خریدنے، تو گھوڑے خریدا پیا سی کہ نماز پیا پڑھدا سی. حیران ہو گیا نواب، نماز پڑھدا گھوڑے پیا خریدا سی. کوئی مندر دے پوجا پاٹھ کردے ہیں اپنے گھوڑے خریدا، کوئی گردوارے بیٹھا کتھا کیرتن سنتے ہیں پاٹھ کردے ہیں اپنے اپنے گھوڑے لوگ خریدتے ہیں، کون گرو نال جڑتا، سب اپنے اپنے گھوڑے خرید رہے ہیں، اپنی اپنی گلوں چ الجھے ہوئے ہوتے ہیں، اپنے اپنے جھمیلیاں دے پھسے پے ہوتے ہیں. کدی کدائی کوئی پرش پربھو کی استتی دے جڑے. ہوں اتنے پرشن پیدا ہونا ہے، وہ ہاتھ کہڑے نے جڑے سیوا کرتا، وہ پیر کہڑے نے جڑے چل پہ، وہ زبان کہڑی، وہ اکھاں کہڑیاں نے. گرو نانک نے انہاں دا خلاصہ کیتا ہے، بھے کے چرن. منک دے اندر سماج دا ڈر ہے، قانون دا ڈر ہے، لیکن پرماتما دا ڈر نہیں. صاحب کہنے ٹنڈا ہے دے کول ہاتھی کوئی نہیں، پرماتما دا تے ڈر ہی نہیں، سماج تو ڈردا ہے، قانون تو ڈردا ہے، رب دا تے کوئی ڈر ہی نہیں، پرماتما دا واقعی ڈر نہیں. دیکھو گولک نو بھی تالے لائے نا، تین تین چار چار لائے نا، یہ مطلب چوری دے اتنے بھی ڈر ہے. کئی دفعہ ایسا دیکھے اگر ٹکٹاں تے جوڑے نہ رکھو تو پیری ننگی جانا پہنا، گھر جوتیاں بھی نہیں لگتی. کوئی رب دا ڈر تھوڑی، قانون تو ڈردا ہے، پولیس تے نہیں دیکھ رہی، سماج تو ڈردا ہے، دنیا تے نہیں دیکھ رہی، پرماتما تو نہیں ڈردا جو ہر جگہ دیکھتا. بےخت سنت سدا ہے سنگے، میں مورکھ جانے ہاں دوری سدا ویکدا. بھے کے چرن کر بھاو کے، پیر بھاونا دے بنا. بھاونا شبد دو اوستھاواں تو بنتا ہے، پریم تو تے بھروسے تو. جس تے بھروسہ ہے اس نال پریم ہے، جس نال پریم ہے اس تے بھروسہ ہے. کئی دفعہ بچے نال پریم تے بڑا ہے، پر بچے تے بھروسہ نہیں، وہی ہر گل تے بھروسہ سی توڑی کر دے. بچہ بچہ بھروسہ نہیں ہونا. کئی دفعہ کسی تے سڈا بھروسہ تے پکا ہے بھائی بندہ قابل اعتبار ہے، بھروسے ہی ہو گئے، اس تے بھروسہ کیتا جا سکتا ہے، پر وہ کوئی پریم کا سمبند ہی نہیں، صرف بھروسے ہی ہو گئے. بھروسہ تے پریم جب دونوں کٹھے ہوتے ہیں انہوں کہتے ہیں بھاونا. کر بھاو کے، ہاتھ بنا بھاونا دے، پیر بنا پے دے. پرماتما دا بھے ہوئے پیر غلط پاسے نہیں جانے گے، پرماتما دی بھاونا ہوئے ہاتھ غلط کرن گے بھی نہیں. بھے کے چرن کر بھاو کے، لوئن سرت کرے اکھاں بنا گیان دیا سمجھ دیا، سرت دے تے ارتھ سمجھ دے، سمجھ دیا اکھاں بنا، لوئن سرت کرے. نانک کہے سیانیے ایوں کنت ملاوا، اس طرح ملاوا. اقبال کہندے نے دلے بھی نام بھی کر خدا سے طلب کہ آنکھ کا نور دل کا نور نہیں دلے بھی نام بھی کر خدا سے طلب کہ آنکھ کا نور دل کا نور نہیں علم میں بھی سرور ہے لیکن یہ وہ جنت ہے جس میں حور نہیں ٹھیک ہے گیان بار دا اکشے گیان وہ دیچ بھی کوئی گل ہوے گی پر رس تو ہی نہیں کچھ بھی نہیں گیان تے انبھو ہی ہوتا ہے جو اندروں جنمے تے اندر دی دنیا نو بدل دے انبھو پرکاش لوئن سرت کرے نانک کہے سیانی یوں کنت میں لاوا ہوئے جتنے چر تک سمجھ دی اکھا نہیں نے گستاخی معاف نیتر ہی نے بھاونا نہیں ہے یہ ٹنڈا ہے پہ نہیں ہے یہ لنگڑا ہے امرت ویلے اٹھ کے جپدا نہیں ہے یہ تو گونگا ہے یہ تو گونگا ہے پرماتما دی بانی گرو دے بول سن لگے اندر اتشاہ نہیں پیدا ہوتا یہ تو بہ رہا ہے یہ کتنے سنتا ہے یہ تو بہ رہا ہے مہاراج کہندے نے روہلا ٹنڈا اندلا کیوں گل لگے دائے پہلا بادشاہ دا باغ سدگرو نانک دیو جی مہاراج دا واک رولا ٹنڈا اندلا کیوں گل لگے دائے جو لنگڑا ہے ٹنڈا ہے اندا ہے بہرا ہے گنگا ہے انہوں پرماتما کتوں نسے انگ انگ بھنگ رنگ روپ کل ہی نہیں بچے کل انگ نہیں ہاتھ ہیں کچھ نہیں کر سکتا زبان ہے نہیں بول سکتا سہجے سہجے اس نو بھوجن ملتا ہے دودھ ملتا ہے خوراک ملتی ہے ایک دن اس دے ہتھاں چ طاقت آؤں کچھ کرن لگتا ہے ایک دن اس دے پیراں چ بل آ جاندا ہے چلن لگ پیندا ہے ایک دن قوت گویائی مل جاندی ہے بولن لگ پیندا ہے شریر دے یہ سارے گیان اندرے کرم اندرے کم کرن لگ پیندے نے بھوجن دی شکتی نال وکاس سارا بھوجن تے کھڑا ہے روز روز بھجن کیتا جائے امرت ویلے اٹھ کے ہر امرت ویلے وتے کا بھیجیا بھگت کھائے خرچ رہے نکھٹے نہ واہگرو واہگرو جپدیاں جپدیاں ایک دن واہگرو دکھائی دین لگ پہ ایک دن اس دے بول چاروں پاسے سنائی دین لگ پہ ایک دن اس دا دامن ہتھاں دے چاہ جاتا ہے ایک دن ایسا محسوس ہوندا سی کہ پرماتما دی گود وچ بیٹھ رہا یہ ساری توفیق مل رہی ہے بھجن نال جیسے شریر دا سارا بل کی ہے بھوجن بھوجن نہ ملے کوئی اندرا وکست نہیں ہوئے گا منک دا شریر مر جائے گا پر بھجن روز روز نہ ہوئے وہ اکھاں نہیں ملن گیاں جو پرماتما نو ویکھ سکدے وہ کن بھی نہیں ملن گے جو سن سکدے وہ زبان بھی نہیں ملے گی جو بھجن دا رس مان سکدی ہے یہ بھی میں عرض کر دیا بھوجن دی برکی منہ تے رکھ رہے ہیں سواد آ گیا واہگرو واہگرو جب دیا رس نہیں آیا کیوں اجے زبان دے چو توفیق نہیں ہے ورنہ واہگرو آکھن دا بھی اپنا رس ہے جنوں واہگرو آکھدیا رس آوے صاحب کہندے پرماتما دی رسنا تے وسے ہے پرب جی بسے ساد کی رسنا نانک جن کا داسن دسنا واہگرو تے دی زبان تے کیوں یہ واہگرو آکھدا ہے رس نال بھر جاندا ہے یہ بانی جپدا ہے رس نال بھر جاندا ہے بانی تے دی رسنا تے وس گئی نام تے اس دی رسنا تے وس گیا جن چر تک واہگرو واہگرو آکھدیا رس نہ آوے اجے واہگرو رسنا تے نہیں وسیا جتنے چر تک رسنا تے نہیں وسیا اکھاں نال دکھائی بھی کچھ نہیں دے گا پرماتما نے دکھائی دے گا سنسار دکھائی دے گا کناں نال سنائی بھی نہیں دے گا پہلے گل رس دی بھوجن پہلے زبان دا رس بندا ہے خون بعد وچ بندا ہے ماس بعد وچ بندا ہے ہڈیاں دی طاقت بعد وچ بندا ہے اندریاں دی شکتی بعد وچ بندا ہے رس پہلے بھوجن دی برکی دا رس آ گیا سواد تے پہلے آ گیا ہوں سہجے سہجے اے برکی پچے گی پچ کے خون بنے گی منج بنے گی ماس بنے گی شریر دی طاقت بنے گی واہگرو آکھدیا جد رس آ جائے تو سمجھ لینا واہگرو رسنا تے دیواس گئے اجے روحانی شکتی نہیں ہے اجے اکھاں دے وچ بھی توفیق نہیں ہے کہ پربھو نوں ویکھ سکے अजे ये सिलसिला विकसित होगा पर इतनी गलते स्पष्ट हो गई जबान दे ये पहला कदम है। बाणी पढ़ रहे हैं कोई रस नहीं है, वाहिगुरु वाहिगुरु जप रहे हैं कोई रस नहीं है, अजे रसना ते भी नहीं बस है। अजे हनोज दिल्ली दो रस्त रूहानी बल रूहानी शक्ति अजे वेखना उस प्रभु नु सुनना समझना अनुभव प्रकाश उते लंबी गल है। अजे ते आखदे आ रस भी नहीं है, प्रभु जी बसे साध की रसना। जैसे रस आन लग पैंदा है रसना ते प्रभु वस जांदा है ते रसना विच बरकतां आ जांदियां, बोलां विच बरकतां आ जांदियां, एक दिन हत्थां च बरकतां आ जांदियां, जपदियां जपदियां एक दिन कदमां विच क्रांति आ जांदी है। ये सब कुछ जपदियां जपदियां हुंदा है। महाराज कहिंदे ने ऐसे भी हथ ने बिल्कुल बेबरकत, जे ओ कंचन नो हथ लावे खेउ सेती रल गया, सोने नो हथ पांदा मिट्टी हो जांदा, बणदे होए कम नो हथ पांदा डै डेरी हो जांदा। पर ऐसे भी हथ ने मिट्टी नो छूंदे ने सोना, बिगड़े होए कम नो हथ पांदे ने सिरे चढ़दा है। महाराज कहिंदे ने हथां च बरकत, पैरां दे सत्य है। ये तां हुंदा है जद पहले बोलां च बरकत आ जाए, प्रभु दा नाम रसना ते टिक जाए, साहिब रहमत करन बख्शिश करन ए सौगात साडी झोली च पवे ताकि इस परम आनंद नूं असीं माण सकीए। इतनी है विचारां प्रवान बुल छुकदी शमा। वाहिगुरु जी का खालसा वाहिगुरु जी।